ਸਤਨਾਮ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲੋਂ ਭੁਲਾਏ ਹਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੇ ਨਾ ਸੰਤੋਖੀ ਹਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਦਿੱਤੈ ਕਿਤੇ ਨਾ ਸੰਤੋਖੀ ਹਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ नानक मन मुखा नालों तुटिया पली, जिन्ना माया मोह प्यार।
वाहेगुरु जी का खालसा, वाहेगुरु जी की फतेह। गुरु रूप, गुरु की साजी नवाजी, गुरु स्वरूप, गुरु खालसा, साध संगत जी। आपा जो पवित्र अलाही फरमान सरवण किया है, ये बहागड़े की वार विचों सतगुरु पातशाह ने साढ़े उपर बख्शिश की है। और इस पवित्र फरमान विच पौड़ी गुरु रामदास पातशाह की उच्चारण की है, जेडे श्लोक ने वो वख वख गुरु साहबाना के उच्चारण किए हुए हैं। आप जो भी वारा पढ़ते हैं उदों तकरीबन वार के उपर महल्ले का जिक्र आता है। उस महल्ले के जिक्र तो भाव यह है कि उस वार दियां जिन्नियां भी पौड़ियां होणगियां उस महल्ले नाल संबंधित होणगियां। तो कहण तो मुराद जिहड़ी इह बहागड़े दी वार है ये सतगुरु रामदास पातशाह ने उच्चारण की है। तो जो श्लोक आया है, सतगुरु अमरदास पातशाह ने साढ़े ते कृपा करके समझाया, पुत्रा ऐसा कम मूले ना कीचै चित अंत पछोताइए। एहो जा कम ना कर जिस कार्ज करके तैनू पछताउणा पै। दूसरा, असी आम करके जेड़ा बंदा साबत सूरत है ना, साढ़े सिख भाईचारे विच कई गल्लां आपां बिना विचार तो गलत करते हैं। एक मनुख उहदी शकल सूरत साबत है, लेकिन उहदे काम गुरमुखां वाले नहीं। तो आप कहने ज्ञानी के ढाबे तो आप अज झटका लेके आना है। ढाबा ज्ञानी का है तो काम कुछ होर है। आप ज्ञानी की दुकान तो फलानी दाल लेके आनी, सब्जी लेके आनी, जां होर कुछ लेके आना है। मैं निम्रता सहित बेनती करा, ज्ञानी कले परावे का नाम नहीं, ज्ञानी जीवन का नाम है। जेड़ा ज्ञानवान पुरुष है ना, उन्हूं ज्ञानी कहना चाहिए है। और इस ज्ञानी की व्याख्या सतगुरु ग्रंथ सच्चे पातशाह महाराज की पावन बाणी दे विच गाए बगाए सानू कई थावां ते मिलदी है। सारियां तो सुंदर व्याख्या जिहड़ी है ਉਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਨੇ ਕੀਤੀ। ਉਹ ਕਹਿੰਦੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੋ ਨਾਨਕ ਵਾ ਮੁਕਤ ਨਾਰ ਗਿਆਨੀ ਤਾਂ ਬਖਾਨ। ਸਾਡੇ ਚਾਮ ਹੈ ਪੀੜਾ ਤਗੜਾ ਉਹਦੀ ਜਿੰਦਾਬਾਦ, ਜਿਹੜਾ ਕੋਈ ਮਾੜਾ ਗਰੀਬ ਉਹਦੀ ਨਿੰਦਿਆ ਅਤੇ ਉਹਦੀ ਭੰਡੀ, ये ज्ञानियों का कम नहीं। ज्ञानी वो है जेड़ा केवल ते केवल एक परमेश्वर तो डरे ते किसी नूं डरावे ना। ना भय मनदा है, ना भय देंदा है। उन्हूं सतगुरु तेग बहादुर पातशाह जी ने ज्ञानी कहा। होर भी कई तरह के पक्ष हजूर ने खुलासे के सहित इतने बयान किए, वो आप अखरी अर्थ विचारांगे। पर इहदे तों पहला आप जो ये वार पढ़ते हैं तो उपर लिखा बिहागड़े की वार, राग सोठ, राग तनासरी, ਮਾਰੂ ਰਾਗ ਇਤਿਆਦਿ ਆਪਾਂ 31 ਰਾਗਾਂ ਦਾ ਵੇਰਵਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ। ਇਸ ਪੱਖ ਨੂੰ ਕਿਤੇ ਆਪਾਂ ਟਕਾਰ ਨਾਲ ਵਿਚਾਰੀਏ ਅਤੇ ਸਮਝੀਏ ਅਤੇ ਗੁਰਮੁਖੋ ਜੋ ਗੁਰੂ ਬਾਬੇ ਦੀ ਬਾਣੀ ਦਾ ਰਾਗ ਹੈ ਇਹਦੇ ਬਰਾਬਰ ਕੋ ਦੁਨੀਆਂ ਦਾ ਰਾਗ ਨਹੀਂ। ਤਕਰੀਬਨ 1000 ਵਰ੍ਹਾ ਹੋ ਗਿਆ ਘਟਨਾ ਨੂੰ। ਜੇ ਸ਼ਹਿਰ ਦੀ ਚਰਚਾ ਆਪਾਂ ਤਕਰੀਬਨ ਅਖਬਾਰਾਂ ਵਿੱਚ ਪੜ੍ਹਦੇ ਅਤੇ ਸੁਣਦੇ ਰਹਿੰਦੇ ਹਾਂ, ਬਗਦਾਦ ਸ਼ਹਿਰ, ਇਸ ਬਗਦਾਦ ਸ਼ਹਿਰ ਦੀ ਘਟਨਾ ਹੈ ਕਿ ਇੱਕ ਅਬੂ ਨਾਸਰ ਨਾਮ ਦਾ ਮਨੁੱਖ, ਮੈਂ ਬੇਨਤੀ ਕਰ ਰਿਹਾ ਰਾਗ ਬਾਰੇ, ਕਿਉਂਕਿ ਇਹ ਜੋ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ, ਇਹਦੇ 'ਚ ਆਪਾਂ ਦੂਜੀ ਪੌੜੀ ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਲੋਕਾਂ ਦੀ ਵਿਚਾਰ ਕਰਨੀ। ਲੇਕਿਨ ਰਾਗ ਦਾ ਵੇਰਵਾ ਥਾਂ ਥਾਂ 'ਤੇ ਮਿਲਦਾ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ। ਇਹ ਖਿਆਲ ਤਾਂ ਮੇਰੇ ਅੰਦਰ ਆਇਆ, ਉਸ ਬਗਦਾਦ ਸ਼ਹਿਰ ਵਿੱਚ ਇੱਕ ਅਬੂ ਨਾਸਰ ਨਾਮ ਦਾ ਮਨੁੱਖ ਗਿਆ ਜਿਹੜਾ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ। ਅਤੇ ਜੇ ਕਿਸੇ ਮੇਰੇ ਗੁਰਮੁਖ ਭੈਣ ਨੇ ਜਾਂ ਵੀਰ ਨੇ ਇਹ ਵੇਰਵਾ ਖੁਦ ਪੜ੍ਹਨਾ ਹੋਵੇ ਨਾ, ਤਾਂ ਇੱਕ ਪੁਸਤਕ ਹੈ ਫਾਰਸੀ ਦੀ, ਉਸ ਪੁਸਤਕ ਦਾ ਨਾਮ ਹੈ ਤਰੀਖ ਅਲ ਹੁਕਮ। ਉਸ ਤਰੀਖ ਅਲ ਹੁਕਮ ਦੇ ਵਿੱਚ ਇਹ ਸਾਰਾ ਵੇਰਵਾ ਹੈ ਕਿ ਫਰਾਬ ਸ਼ਹਿਰ ਦਾ ਰਹਿਣ ਵਾਲਾ ਅਬੂ ਨਾਸਰ ਬਗਦਾਦ ਸ਼ਹਿਰ ਵਿੱਚ ਗਿਆ ਔਰ ਉਹ ਰਾਗਾਂ ਦਾ ਬੜਾ ਵਾਰ ਹੈ। ਉਸ ਨਗਰ ਦੇ ਵਿੱਚ ਇੱਕ ਮਨੁੱਖ ਨੇ ਬੜਾ ਉਪਰਾਲਾ ਕੀਤਾ ਵੀ ਇਸ ਅਬੂ ਨਾਸਰ ਦੇ ਕੋਲੋਂ ਮੈਂ ਰਾਗ ਸੁਣਾਂ, ਆਨੰਦ ਲਵਾਂ। ਪਰ ਉਹ ਅਬੂ ਨਾਸਰ ਆਪਣੀ ਮੌਜ ਦਾ ਮਾਲਕ ਹੈ, ਆਪਣੀ ਮੌਜ ਦਾ ਮਾਲਕ। ਤੁਸੀਂ ਆਮ ਕਰਕੇ ਕਈ ਵਾਰ ਸਾਡੇ 'ਤੇ ਗਲਾ ਕਰਦੇ ਹੋ, ਗਿਆਨੀ ਜੀ ਤੁਸੀਂ ਕਥਾ ਕੀਤੀ ਪਰ ਸਾਨੂੰ ਆਨੰਦ ਨਹੀਂ ਆਇਆ, ਕਿ ਤੁਹਾਡਾ ਸਾਡੇ 'ਤੇ ਗਲਾ ਅਤੇ ਸ਼ਿਕਵਾ ਹੈ। ਤੁਸੀਂ ਕੀਰਤਨ ਕੀਤਾ, ਮਨ ਜੁੜਿਆ ਨਹੀਂ, ਕੀ ਕਾਰਨ ਹੈ? ਇਹ ਵਿੱਚੋਂ ਖਿਆਲ ਆ ਗਿਆ ਕੁਦਰਤੀ ਤੌਰ 'ਤੇ, ਤੁਹਾਡਾ ਉਲਾਂਭਾ ਠੀਕ ਹੈ ਅਤੇ ਨਾ ਕਦੇ ਤੁਸਾਂ ਵਿਚਾਰਿਆ ਅਤੇ ਨਾ ਕਦੇ ਅਸਾਂ ਵਿਚਾਰਿਆ, ਕੀਰਤਨ ਵੀ ਕਰੀ ਜਾਂਦੇ, ਕਥਾ ਵੀ ਕਰੀ ਜਾਂਦੇ, ਤੁਹਾਨੂੰ ਆਨੰਦ ਨਹੀਂ ਆਉਂਦਾ? ਉਹਦਾ ਕਾਰਨ ਗੁਰਮੁਖੋ ਮੈਂ ਗ੍ਰੰਥਾਂ 'ਚ ਪੜ੍ਹਿਆ ਹੈ, ਅਕਬਰ ਦੇ ਗੁਣੀ ਬੰਦਿਆਂ ਦੀ ਗਿਣਤੀ 9 ਲਿਖੀ ਇਤਿਹਾਸ ਵਿੱਚ, 9 ਰਤਨ ਕਹਿੰਦੇ ਉਹਨਾਂ ਨੂੰ। ਉਹਨਾਂ 9 ਰਤਨਾਂ ਦੇ ਵਿੱਚੋਂ ਇੱਕ ਰਤਨ ਦਾ ਨਾਮ ਹੈ ਤਾਨਸੈਨ। ਅੱਜ ਵੀ ਜਿਹੜਾ ਕੋਈ ਬੰਦਾ ਆਪਣੇ ਸੰਗੀਤ 'ਤੇ ਮਾਣ ਕਰਦਾ ਅਤੇ ਆਪਾਂ ਕਹਿੰਦੇ ਤੂੰ ਕਿਹੜਾ ਤਾਨਸੈਨ ਹੈ, ਇਹ ਸਾਡੀ ਆਮ ਕੋਮਨ ਗੱਲ ਹੈ। ਅਕਬਰ ਬਾਦਸ਼ਾਹ ਤਾਨਸੈਨ ਦੇ ਰਾਗ ਤੋਂ, ਸੰਗੀਤ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, ਤਾਨਸੈਨ ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਵੀ ਤੈਨੂੰ ਅੱਲਾ ਤਾਲਾ ਨੇ ਇਕੱਲਿਆਂ ਬਹਿ ਕੇ ਬਣਾਇਆ, ਇਕੱਲਿਆਂ ਬਹਿ ਕੇ, ਐਡਾ ਗੁਣੀ ਬੰਦਾ। ਮੇਰਾ ਮਨ ਕਹਿੰਦਾ ਵੀ ਤੇਰੇ ਨਾਲ ਦਾ ਦੁਨੀਆਂ ਵਿੱਚ ਕੋਈ ਸੰਗੀਤਕਾਰ ਨਹੀਂ, ਤੇਰੇ ਨਾਲ ਦਾ ਕੋਈ ਵਧੀਆ ਰਾਗੀ ਨਹੀਂ, ਤੇਰੇ ਨਾਲ ਦਾ ਕਿਸੇ ਕੋਲ ਰਸ ਨਹੀਂ, ਸੱਚ ਸੁਣਨਾ ਵੀ ਔਖਾ ਅਤੇ ਸੱਚ ਕਹਿਣਾ ਵੀ ਔਖਾ। ਆਮ ਪੰਜਾਬੀ ਦੀ ਕਹਾਵਤ ਹੈ ਵੀ ਸੱਚ ਕਹਿ ਅਤੇ ਘੋੜੇ ਦੇ ਉੱਪਰ ਬੈਠ, ਰਕਾਬਾਂ 'ਚ ਪੈਰ 'ਚ ਪਾ ਕੇ ਰੱਖੀ, ਕਿਉਂਕਿ ਸੱਚ ਸੁਣਨ ਦੀ ਵੀ ਜ਼ਰੂਰਤ ਚਾਹੀਦੀ ਹੈ। ਦੌੜ ਜੀ, ਘੋੜਾ ਭਜਾ ਜੀ। ਤਾਨਸੈਨ ਕਹਿਣ ਲੱਗਾ, ਅਕਬਰ ਬਾਦਸ਼ਾਹ ਇਵੇਂ ਤੈਨੂੰ ਭੁਲੇਖਾ ਹੈ, ਮੇਰਾ ਗੁਰੂ ਹਰੀ ਸੈਨ ਜਿਹੜਾ ਹਰੀਦਾਸ ਹੈ ਨਾ, ਮੈਂ ਉਹਦੇ ਪਾਸ ਕੋ ਨਹੀਂ, ਮੈਂ ਤਾਂ ਕੁਝ ਵੀ ਨਹੀਂ। ਅਕਬਰ ਕਹਿਣ ਲੱਗਾ ਵੀ ਕਿਤੇ ਫਿਰ ਮੌਕਾ ਮਿਲਿਆ ਆਪਾਂ ਸੁਣੀਏ ਉਹਦੇ ਕੋਲੋਂ। ਕਹਿਣ ਲੱਗਾ ਉਹ ਮੌਜ ਦਾ ਮਾਲਕ ਹੈ। ਅਕਬਰ ਨੇ ਹੱਟ ਕੀਤਾ। ਤਾਨਸੇਨ ਕਹਿਣ ਲੱਗਾ ਵੀ ਉਹਨੇ ਸਾਡੇ ਆਖਿਆ ਗਾਉਣਾ ਨਹੀਂ, ਅੱਜ ਕੁਦਰਤੀ ਤੌਰ 'ਤੇ ਪੁੰਨਿਆ ਦੀ ਰਾਤ ਹੈ, ਠੰਡ ਦਾ ਮੌਸਮ ਹੈ, ਅਤੇ ਇਹੋ ਜਿਹੇ ਸਮੇਂ 'ਚ ਬੰਦੇ ਦਾ ਮਨ ਜੁੜਦਾ ਬੜਾ ਹੈ। ਮੈਂ ਗੁਰਮੁਖੋ ਇੱਕ ਆਪਣੀ ਨਿੱਕੀ ਜਿਹੀ ਗੱਲ ਕਹਿਣ ਲੱਗਾ, ਫੱਬਦੀ ਤਾਂ ਨਹੀਂ, ਸਿਆਲ ਦਾ ਮੌਕਾ ਹੋਵੇ ਨਾ, ਅਤੇ ਕਿਤੇ ਗੁਰਮੁਖ ਪਾਠੀ ਸਿੰਘ ਗੁਰੂ ਕੀ ਬਾਣੀ ਦਾ ਅਖੰਡ ਪਾਠ ਕਰ ਰਹੇ ਹੋਣ। ਗੁਰੂ ਕੀ ਬਾਣੀ ਸਾਰੀ ਅੰਮ੍ਰਿਤ ਰੂਪ ਹੈ, ਪਰ ਮਾਰੂ ਸੋਹਲੇ ਦੀ ਜਿਹੜੀ ਪਾਵਨ ਬਾਣੀ ਹੈ ਨਾ, ਉਹ ਕਿੱਡਾ ਵੀ ਮੋਟੀ ਤੋਂ ਮੋਟੀ ਬੁੱਧੀ ਵਾਲਾ ਬੰਦਾ ਹੋਵੇ ਉਹਦੇ ਅੰਦਰ ਖੁੱਭਦੀ ਜਾਂਦੀ। ਮੈਂ ਉਸ ਮੌਕੇ ਕਿਤੇ ਕੋਠੇ ਦੇ ਉੱਪਰ ਉਹ ਸਪੀਕਰ ਦੇ ਰਾਹੀਂ ਗੁਰੂ ਕੀ ਬਾਣੀ ਸੁਣ ਰਿਹਾ ਵਾ ਨਾ, ਅਤੇ ਮੈਨੂੰ ਕੋ ਇਹ ਕਹੇ ਵੀ ਗਿਆਨੀ ਜੀ ਤੁਹਾਨੂੰ ਰਾਸ਼ਟਰਪਤੀ ਬਣਾਉਣਾ, ਅਤੇ ਮੈਂ ਰਾਸ਼ਟਰਪਤੀ ਬਣਨ ਨੂੰ ਤਿਆਰ ਨਹੀਂ ਜਿੰਨਾ ਉਦੋਂ ਮੈਨੂੰ ਆਨੰਦ ਆਉਂਦਾ ਹੈ। ਇਹ ਤਾਂ ਕਈ ਬਣੇ ਅਤੇ ਕਈ ਆ ਗਏ। ਕਹਿਣ ਤੋਂ ਭਾਵ ਕਿ ਮਨ ਜੁੜਨਾ ਬੜਾ ਔਖਾ ਗੱਲ ਹੈ, ਅਤੇ ਜਿਨ੍ਹਾਂ ਦਾ ਮਨ ਜੁੜਿਆ ਉਹਦੀ ਕੀਮਤ ਜਾਣਦੇ ਨੇ। ਮੈਂ ਬੇਨਤੀ ਕੀਤੀ ਵੀ ਕਿਤੇ ਉਹ ਚਾਨਣੀ ਰਾਤ ਵਿੱਚ ਇੱਕ ਤਾਂ ਗੁਰਮੁਖੋਂ ਪਾਠ ਕਰ ਰਹੇ ਹੋਣ, ਅਤੇ ਮੈਂ ਆਪਣੇ ਕੋਠੇ 'ਤੇ ਬੈਠਾ ਇਕੱਲਾ ਸੁਣਦਾ ਵਾਂ, ਅਤੇ ਮੈਨੂੰ ਇੰਨਾ ਵਜਦ ਆਉਂਦਾ ਹੈ, ਮੇਰਾ ਦਿਲ ਚਾਹੁੰਦਾ ਕਿ ਗੁਰੂ ਦੇ ਅੱਗੇ ਸਿਰ ਤਾਂ ਅਰਪਣ ਕਰਨਾ, ਪਰ ਉਸ ਪਾਠੀ ਤੋਂ ਵੀ ਆਪਣਾ ਸਿਰ ਕੁਰਬਾਨ ਕਰਦਿਆਂ ਜਿਸ ਗੁਰਮੁਖ ਦੀ ਆਵਾਜ਼ ਕੰਨਾਂ 'ਚ ਪਈ ਹੈ ਪਾਵਨ ਗੁਰਬਾਣੀ ਦੀ। ਰਹੁ ਵਿਚਾਰ, ਟਿੱਕੀ ਰਾਤ ਹੈ, ਤਾਨ ਸੈਨ ਦੇ ਨਾਲ ਅਕਬਰ ਹਰੀਦਾਸ ਦੇ ਕੋਲੋਂ ਸੰਗੀਤ ਦਾ ਆਨੰਦ ਲੈਣ ਲਈ ਗਿਆ। ਜਦੋਂ ਉਹ ਜੁੜਿਆ ਨਾ, ਅੱਜ ਗੁਰਮੁਖੋ ਮੈਨੂੰ ਮਾਫ਼ੀ ਦੇਣੀ, ਤੁਹਾਨੂੰ ਆਨੰਦ ਤਾਂ ਨਹੀਂ ਆਉਂਦਾ, ਅਸੀਂ ਤੁਹਾਡੀ ਚੋਣ ਕਰਦੇ ਵੀ ਸਾਨੂੰ ਵੱਧ ਕੌਣ ਦੇਵੇਗਾ ਉਹਦੀ ਖੁਸ਼ੀ ਲਈ ਕੀਰਤਨ ਕਰਦੇ, ਕਦੇ ਗੁਰੂ ਲਈ ਕੀਰਤਨ ਨਹੀਂ ਕੀਤਾ, ਕਦੇ ਗੁਰੂ ਦੀ ਖੁਸ਼ੀ ਲਈ ਕਥਾ ਨਹੀਂ ਕੀਤੀ, ਕਦੇ ਗੁਰੂ ਦੀ ਖੁਸ਼ੀ ਲਈ ਕਥਾ 'ਤੇ ਕੀਰਤਨ ਕੀਤਾ। ਜਾਂ ਗੁਰਮੁਖੋ ਇਹੋ ਜਿਹਾ ਆਨੰਦ ਆਏਗਾ ਉਹਦਾ ਕੋਈ ਅੰਤ ਹੀ ਨਹੀਂ। ਅਸੀਂ ਵੇਖਦੇ ਵੀ ਇਹਨਾਂ ਨੇ ਜ਼ਿਆਦੇ ਦੇਣੇ ਹੈ, ਬੜਾ ਆਨੰਦ ਆਇਆ, ਨਕਲੀ ਆਨੰਦ ਹੈ। ਆਨੰਦ ਉਹ ਹੈ ਮਨੁੱਖਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਰੂਪ ਕਰਕੇ ਜਾਣਨਾ, ਗੁਰਮੁਖੋ ਆਨੰਦ ਆਏਗਾ। ਕਦੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਅਰਜਨ ਰੂਪ ਤੱਕਿਆ? ਕਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਰੂਪ ਕਰਕੇ ਜਾਣਿਆ? ਇਹ ਵੱਡਾ ਦੁਖਾਂਤ, ਵੱਡੀ ਬਦਕਿਸਮਤੀ ਹੈ ਸਾਡੇ 'ਤੇ। ਗੁਰੂ ਕਿਰਪਾ ਕਰੇ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਤੱਖ ਜਲਵਾ ਦਿਸੇ, ਸਾਨੂੰ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਵਿੱਚੋਂ ਇਹ ਮਹਿਸੂਸ ਹੋਵੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਚੋਂ ਪ੍ਰਤੀਤ ਹੋਵੇ ਤੇਗ ਬਹਾਦਰ ਸਿਮਰੀਐ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ। ਕਹਿੰਦੇ ਜਦੋਂ ਹਰੀਦਾਸ ਨੇ ਉਹ ਕੀਰਤਨ ਕੀਤਾ, ਅਕਬਰ ਨੂੰ ਆਪਾ ਭੁੱਲ ਗਿਆ, ਤਾਨਸੇਨ ਨੂੰ ਆਪਣੀ ਹੋਸ਼ ਭੁੱਲ ਗਈ। ਕੁਝ ਸਮੇਂ ਤੋਂ ਬਾਅਦ ਹੋਸ਼ ਵਿੱਚ ਆਏ। ਅਕਬਰ ਨੇ ਆਖਿਆ, ਤਾਨਸੇਨ ਤੂੰ ਤਾਂ ਕੁਝ ਵੀ ਨਹੀਂ ਪਾਈ, ਇੰਨਾ ਫਰਕ ਕਿਉਂ ਹੈ? ਤਾਨਸੇਨ ਨੇ ਸੱਚ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਰੱਬ ਦੀ ਖੁਸ਼ੀ ਲਈ ਕੀਰਤਨ ਕਰਦਾ, ਮੈਂ ਤੇਰੇ ਲਈ ਕੀਰਤਨ ਕਰਦਾ, ਮੈਂ ਤੈਨੂੰ ਰਾਗ ਸੁਣਾਉਣਾ। ਗੁਰਮੁਖੋ ਕਿਤੇ ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ, ਅਸੀਂ ਗੁਰੂ ਨਾਨਕ ਦੀ ਖੁਸ਼ੀ ਲਈ ਕਥਾ ਕਰੀਏ, ਸਾਡੇ 'ਤੇ ਕਿਤੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ, ਤੁਹਾਡੀਆਂ ਚਾਰ ਕੌਡੀਆਂ ਦੀ ਪਰਵਾਹ ਨਾ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਰਤਨ ਕਰੀਏ, ਆਨੰਦ ਆਏਗਾ। ਗੱਲ ਸੁਭਾਵਿਕ ਆ ਗਈ। ਉਹ ਅਬੂ ਨਾਸਰ ਨਾਮ ਦਾ ਮਨੁੱਖ ਜਿਹੜਾ ਫਰਾਬ ਸ਼ਹਿਰ ਦਾ ਰਹਿਣ ਵਾਲਾ ਬਗਦਾਦ ਵਿੱਚ ਆਇਆ ਅਤੇ ਜਿਹੜਾ ਉਹ ਅਮੀਰ ਆਦਮੀ ਉਹਦੀ ਮਨ ਦੀ ਖੁਸ਼ੀ ਪਈ ਮੈਂ ਇਹਦੇ ਕੋਲ ਰਾਗ ਦਾ ਆਨੰਦ ਲਾਂ। ਰਾਗ ਹੈ ਕੀ? ਇੱਕ ਸਿਮਨ ਮੋਹਬ ਨਾਮ ਦਾ ਮਨੁੱਖ ਹੋਇਆ, ਉਹਨੇ ਬਹੁਤ ਸੁੰਦਰ ਲਫਜ਼ ਲਿਖੇ ਨੇ ਰਾਗ ਦੇ ਸੰਬੰਧ ਵਿੱਚ, ਬਹੁਤ ਬਕੀਮਤੇ ਲਫਜ਼ ਨੇ। ਉਹਦਾ ਅੰਗਰੇਜ਼ੀ ਵਿੱਚ ਗੁਰਮੁਖ ਪਿਆਰਿਆਂ ਨੇ ਅਨੁਵਾਦ ਕੀਤਾ ਹੈ। ਉਹ ਕਹਿੰਦਾ ਮਿਊਜ਼ਿਕ ਇਜ ਦਾ ਕਾਲ ਫਰਾਮ ਗੋਡ ਟੂ ਸੋਲਜ। ਜਿਹੜਾ ਰਾਗ ਹੈ ਇਹ ਪਰਮਾਤਮਾ ਦੇ ਵੱਲੋਂ ਜੀਵਾਂ ਨੂੰ ਸੱਦਾ ਹੈ। ਇਹ ਨਹੀਂ ਵੀ ਕੇਵਲ ਅੱਖਰਾਂ ਦਾ ਤੋੜ ਮਰੋੜ ਹੈ, ਮੁੱਕਦੀ ਗੱਲ। ਉਸ ਅਬੂ ਨਾਸਰ ਉਰਫ ਫਰਾਬ ਨਾਮ ਦੇ ਮਨੁੱਖ ਦਾ ਮੂਡ ਬਣਿਆ ਵੀ ਫਲਾਨਾ ਬੰਦਾ ਚਾਹੁੰਦਾ ਵੀ ਮੈਂ ਸੁਣਨਾ ਅਤੇ ਚਲੋ ਉਹਦੇ ਕੋਲ ਚੱਲਦੇ ਹਾਂ। ਅੱਜ ਇੱਕ ਮਾਫ਼ੀ ਦੇਣੀ, ਸਾਡੇ ਪੈਮਾਨੇ ਬੜੇ ਗਲਤ ਨੇ। ਇਹ ਗਿਆਨੀ ਕਥਾ ਕਰਨ ਜਾਵੇ ਅਤੇ ਨਾਲ ਉਹਦੇ ਪੰਜ ਚਾਰ ਬਾਡੀਗਾਰਡ ਹੋਣ ਅਤੇ ਚਿਮਚੇ ਹੋਣ ਅਤੇ ਆਪਾਂ ਕਹਿੰਦੇ ਵੱਡਾ ਗਿਆਨੀ ਆਇਆ। ਅਤੇ ਜੇ ਕਿਤੇ ਵਿਚਾਰੇ ਨੇ ਸਾਦਾ ਜਿਹਾ ਕੱਪੜਾ ਪਾਇਆ, 250 ਦਾ ਕੁੜਤਾ ਪਜਾਮਾ, ਉਹ ਕਹਿੰਦਾ ਮੈਨੂੰ 15 ਕੁ ਮਿੰਟ ਟਾਈਮ ਦਿਓ, ਆਪਾਂ ਕਿਹਨੇ ਕੀ ਜਾਣਦਾ ਹੋਵੇਗਾ। ਮੈਂ ਹੈਰਾਨ ਹੋਣਾ ਵੀ ਕਥਾ ਕੱਪੜੇ ਨੇ ਕਰਨੀ, ਗਿਆਨੀ ਨੇ ਕਰਨੀ ਹੈ? ਸਾਡਾ ਪੈਮਾਨਾ ਗਲਤ ਹੋ ਗਿਆ। ਜੇ ਗੱਡੀ ਮਹਿੰਗੀ ਅਤੇ ਕਥਾ ਕਰਨ ਗਿਆ ਤਾਂ ਗਿਆਨੀ ਵੱਡਾ, ਜੇ ਵਿਚਾਰਾ ਟੁੱਟੀ ਟੈਕਸੀ 'ਤੇ ਚਲਾ ਗਿਆ ਤਾਂ ਗਿਆਨੀ ਛੋਟਾ, ਅਤੇ ਹੈ ਤਾਂ ਲਫ਼ਜ਼ ਕਰਨਾ ਫਿਰ ਇਹਦਾ ਭਾਵੇਂ ਗਿਆਨੀ ਨੂੰ ਪਾਸੇ ਕਰ ਦਿਓ ਅਤੇ ਗੱਡੀ ਅੱਗੇ ਮੈਕ ਲਾ ਕੇ ਗੱਡੀ ਕੋਲੋਂ ਕਥਾ ਸੁਣ ਲਓ, ਕਿਉਂਕਿ ਮਹਿੰਗੀ ਗੱਡੀ ਨੇ ਕਥਾ ਕਰਨੀ ਹੈ ਨਾ। ਗੁਰਮੁਖੋ ਮਾਇਆ ਨਾਲ ਪਰਖਣਾ ਕਰਿਆ ਕਰੋ। ਜੇ ਅਮੀਰੀ ਦੀ ਗੱਲ ਕਰੋਗੇ, ਭਾਈ ਮਰਦਾਨਾ ਅਧਿਆਤਮਿਕ ਤੌਰ 'ਤੇ ਬਹੁਤ ਅਮੀਰ ਹੈ, ਲੇਕਿਨ ਭਾਈ ਮਰਦਾਨਾ ਦੁਨਿਆਵੀ ਮਾਇਆ ਦੇ ਪੱਖੋਂ ਇੰਨਾ ਅਮੀਰ ਨਹੀਂ। ਆਪਾਂ ਹਰ ਗੱਲ ਵਿੱਚ ਪੈਸੇ ਨੂੰ ਪਹਿਲ ਦਿੰਦੇ, ਹਰ ਗੱਲ ਵਿੱਚ। ਇਹ ਗੱਲ ਤਾਂ ਮੈਨੂੰ ਕਹਿਣੀ ਪਈ ਹੈ। ਜਿਹੜੇ ਮਨੁੱਖ ਦਾ ਮੈਂ ਜ਼ਿਕਰ ਕੀਤਾ ਨਾ, ਮੌਜ ਦਾ ਮਾਲਕ ਸੀ, ਉਹਨੇ ਸਾਦੇ ਜਿਹੇ ਕੱਪੜੇ ਪਾਏ ਅਤੇ ਕਹਿੰਦਾ ਮੈਂ ਤੁਹਾਡੇ ਕੋਲ ਸੰਗੀਤ ਸੁਣਾਉਣ ਲਈ ਆਇਆ, ਅਤੇ ਕਹਿੰਦੇ ਤੇਰੀ ਸ਼ਕਲ ਸੰਗੀਤ ਵਾਲੀ ਹੈ, ਮੈਂ ਬੇਨਤੀ ਕਰ ਰਿਹਾ ਕੋਈ ਟਾਈਮ ਪਾਸ ਕਰ ਲਈ ਨਹੀਂ ਨਾ ਕਿਹਾ ਜੇ ਵਿਗਿਆਨੀ ਨੇ ਟਾਈਮ ਪਾਸ ਲਈ ਕੋਈ ਟੋਟਕਾ ਗੰਢ ਕੇ ਆ ਗਿਆ ਤਾਂ ਟਾਈਮ ਪਾਸ ਕਰਦਾ ਹੈ। ਇਹ ਇਤਿਹਾਸ ਕੱਢਣਾ ਬਗਦਾਦ ਸ਼ਹਿਰ ਦੀ, ਅਤੇ ਬੇਨਤੀ ਮੈਂ ਤਾਂ ਕਰ ਰਿਹਾ ਵੀ ਉੱਪਰ ਆਇਆ ਬਿਆਗੜਾ, ਉੱਥੇ ਵਿਸ਼ੇਸ਼ ਘਟਨਾ ਵਾਪਰਨ ਕਰਕੇ ਮੈਂ ਤਾਂ ਸਬਜੈਕਟ ਲਿਆ। ਉਹਦੇ ਕੋਲ ਗੁਣ ਸੀ, ਉਹਦੇ ਕੋਲ ਕਲਾ ਸੀ। ਫਰਾਬੀ ਉਰਫ ਅਬੂ ਨਾਸਰ ਕੋਲ ਉਹਦੇ ਕੋਲ 3 ਤਾਰਾਂ ਸਨ। ਜਦੋਂ ਉਹਨੇ ਪਹਿਲੇ ਤਾਲ ਨੂੰ ਸੁਰ ਕੀਤਾ ਨਾ, ਉਹ ਟਿੱਗ ਹੈ। ਦੂਜਾ ਤਾਲ 'ਤੇ ਗਿਆ ਅਤੇ ਉਹਨਾਂ ਨੂੰ ਨੀਂਦ ਆ ਗਈ। ਤੀਜਾ ਤਾਲ ਕੱਢਿਆ ਅਤੇ ਉਹ ਬੇਹੋਸ਼ ਹੋ ਗਿਆ। ਉਹਨੂੰ ਆਪਣੇ ਗੁਣ 'ਤੇ ਮਾਣ ਸੀ। ਉੱਥੇ ਉਹ ਪੁਸਤਕ ਤਰੀਖ ਅਲ ਹੁਕਮ 'ਚ ਲਿਖਿਆ ਕਿ ਉਹਨੇ ਕਾਗਜ਼ 'ਤੇ ਲਿਖ ਦਿੱਤਾ ਵੀ ਅਬੂ ਨਾਸਰ ਉਰਫ ਮਰਾ ਫਰਾਬੀ ਤੁਹਾਡੇ ਕੋਲ ਆਇਆ ਸੀ, ਤੁਸੀਂ ਪਹਿਲਾਂ ਸੌ ਗਏ, ਮੁੜ ਕੇ ਬੇਹੋਸ਼ ਹੋ ਗਏ ਅਤੇ ਮੈਂ ਆਪਣੀ ਕਲਾ ਵਰਤਾ ਕੇ ਚਲਿਆ। ਇਹ ਮੈਂ ਬੇਨਤੀ ਤਾਂ ਕੀਤੀ ਹੈ, 1000 ਵਰ੍ਹਾਂ ਪਹਿਲਾਂ ਉਸ ਅਬੂ ਨਾਸਰ ਉਰਫ ਫਰਾਬੀ ਨੇ ਸੰਗੀਤ ਛੇੜਿਆ, ਬੰਦੇ ਬੇਹੋਸ਼ ਹੋ ਗਏ, ਸਮਾਂ ਬਦਲਿਆ, ਮੇਰਾ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਬਗਦਾਦ ਵਿੱਚ ਗਿਆ ਅਤੇ ਸੁੱਤਿਆਂ ਨੂੰ ਜਾਗ ਆ ਗਈ। ਫਰਕ ਇਹਨਾਂ 'ਚ ਗੁਰਬਾਬੇ ਦਾ ਅਤੇ ਬਾਕੀਆਂ ਦਾ। ਬਾਕੀ ਸੁੱਤਿਆਂ ਨੂੰ ਜਾਗਦਿਆਂ ਨੂੰ ਸੌਣ ਵਾਸਤੇ ਆਉਂਦੇ ਨੇ। ਮੇਰਾ ਬਾਬਾ ਜਿੱਥੇ ਵੀ ਗਿਆ ਉਹਨੇ ਸੁੱਤਿਆਂ ਨੂੰ ਜਗਾਇਆ। ਅਤੇ ਗਵਾਹੀ ਜੇ ਭਾਈ ਸਾਹਿਬ ਭਾਈ ਗੁਰਦਾਸ ਦੀ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਸਾਥੀ ਮਰਦਾਨਾ, ਦਿੱਤੀ ਵਾਂਗ ਨਿਵਾਜ ਕਰ। ਇਹ ਬੜੀ ਪੰਕਤੀ ਵਿਚਾਰ ਵਾਲੀ ਜੇ, ਬੜੀ ਡੂੰਘੀ ਪੰਕਤੀ ਜੇ, ਇਹ ਬਹੁਤ ਖੋਜ ਵਾਲੀ ਪੰਕਤੀ ਹੈ। ਦਿੱਤੀ ਵਾਂਗ ਨਿਵਾਜ ਕਰ, ਸੁਣ ਸਮਾਨ ਹੋਆ ਜਾਨਾ। ਤੁਸੀਂ ਕਹੋਗੇ ਗਿਆਨੀ ਜੀ ਇਹਦੇ ਵਿੱਚ ਖਾਸ ਗੱਲ ਕਿਹੜੀ ਹੈ? ਨਿਵਾਜ ਬਾਰੇ ਵੀ ਸੁਣਿਆ, ਵਾਂਗ ਬਾਰੇ ਵੀ ਸੁਣਿਆ, ਅਤੇ ਵਿਸ਼ੇਸ਼ ਕਿਹੜੀ ਗੱਲ ਹੈ? ਗੁਰਮੁਖੋ, ਵਿਸ਼ੇਸ਼ ਗੱਲ ਇਹ ਹੈ, ਸਾਡੇ ਮੁਸਲਮਾਨ ਭਰਾ ਜਦੋਂ ਵੀ ਨਿਵਾਜ ਪੜ੍ਹਦੇ ਨੇ ਨਾ, ਉਦੋਂ ਪਹਿਲਾਂ ਵਾਂਗ ਦਿੰਦੇ ਅਤੇ ਨਿਵਾਜ ਬਾਅਦ ਵਿੱਚ ਪੜ੍ਹਦੇ ਨੇ। ਤੁਸੀਂ ਨੋਟ ਕਰਨਾ, ਕਿਤੇ ਆਪਣੇ ਜ਼ਿਆਦਾ ਤਾਂ ਨਹੀਂ ਪਰ ਕੰਮ ਸੋ ਕੰਮ, ਈਦ ਦੇ ਮੌਕੇ ਤਾਂ ਭਰਾ ਇਕੱਠੇ ਹੁੰਦੇ ਨਾ ਅੰਮ੍ਰਿਤਸਰ ਸ਼ਹਿਰ 'ਚ, ਪਹਿਲਾਂ ਵਾਂਗ ਦਿੰਦੇ ਨੇ ਜਿਹਨੂੰ ਅਜ਼ਾਨ ਕਹਿੰਦੇ ਹਨ, ਫਿਰ ਨਿਵਾਜ ਪੜ੍ਹਦੇ ਨੇ। ਗੁਰੂ ਬਾਬੇ ਦਾ ਕੀ ਵਾਅਦਾ ਹੈ? ਦਿੱਤੀ ਵਾਂਗ ਨਿਵਾਜ ਕਰ। ਪਹਿਲਾਂ ਨਿਵਾਜ ਕੀਤੀ, ਮੁੜ ਕੇ ਵਾਂਗ ਦਿੱਤੀ, ਅਤੇ ਨਿਵਾਜ ਤੋਂ ਭਾਵ ਕਿ ਪਹਿਲਾਂ ਆਪ ਬੰਦਗੀ ਕੀਤੀ ਅਤੇ ਲੋਕਾਂ ਨੂੰ ਆਖਿਆ ਕਰੋ। ਅਸੀਂ ਲੋਕਾਂ ਨੂੰ ਕਹਿੰਦੇ ਕਰੋ ਅਤੇ ਆਪ ਨਹੀਂ ਕਰਦੇ, ਇੰਨਾ ਫਰਕ ਜੇ। ਨਿਵਾਜ ਦਾ ਭਾਵ ਬੰਦਗੀ ਕਰਨੀ, ਇਬਾਦਤ ਕਰਨੀ, ਅਤੇ ਨਿਵਾਜ ਦਾ ਭਾਵ ਹੁੰਦਾ ਹੈ ਲਲ ਫਲਾਹ, ਇਹ ਨਿਵਾਜ ਦੇ ਲਫਜ਼ ਨੇ, ਅੱਲਾਹੂ ਅਕਬਰ, ਹੈ ਲਲ ਫਲਾਹ, ਹੈ ਲਲ ਸਲਾਹ। ਆਓ ਦੁਨੀਆਂ ਦੇ ਲੋਕੋ, ਅੱਲਾ ਦੀ ਬੰਦਗੀ ਕਰੀਏ, ਅਤੇ ਅਸਰ ਉਹਨਾਂ 'ਤੇ ਪਏਗਾ ਜਿਹਨੇ ਕੀਤੀ ਹੋਏਗੀ। ਅੱਜ ਜੇ ਤੁਸੀਂ ਸਾਨੂੰ ਆਮ ਗਿਲਾ ਕਰਦੇ ਵੀ ਗਿਆਨੀ ਜੀ ਅਸਰ ਨਹੀਂ ਪੈਂਦਾ, ਅਸਰ ਤਾਂ ਨਹੀਂ ਪੈਂਦਾ ਤੁਹਾਨੂੰ ਕਹਿੰਦੇ ਆਪ ਨਹੀਂ ਕਰਦੇ, ਤਾਂ ਨਹੀਂ ਜੇ ਪੈਂਦਾ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਅਤੇ ਗੁਰੂ ਬਾਬੇ ਦੇ ਬੋਲ ਨੇ, ਪਹਿਲਾਂ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਝਾਵੇ। ਪਹਿਲਾਂ ਆਪਣੇ ਆਪ ਨੂੰ ਸਿੱਖਿਆ ਦੇਵੇ ਅਤੇ ਮੁੜ ਕੇ ਦੂਜਿਆਂ ਨੂੰ ਕਹੋ ਕਹਿ। ਤੋ ਗੁਰਮੁਖੋ, ਇਸ ਰਾਗ ਤੋਂ ਭਾਵ ਇਹ ਵੀ ਕਈ ਲੋਕਾਂ ਨੇ ਰਾਗ ਗਾਏ, ਜਾਗਿਆਂ ਨੂੰ ਸਵਾਇਆ, ਲੇਕਿਨ ਮੇਰੇ ਬਾਪੂ ਦੇ ਰਾਗ ਵਿੱਚ ਇੰਨਾ ਬਲ, ਇਹਨੇ ਸੁੱਤਿਆਂ ਨੂੰ ਜਗਾ ਦਿੱਤਾ। ਸੁੱਤਾ ਸੱਜਣ ਠੱਗ, ਸੁੱਤਾ ਕੌਡਾ ਰਾਕਸ਼, ਸੁੱਤੀ ਆਸਾਮ ਦੇ ਇਲਾਕੇ ਦੀ ਇੱਕ ਨੂਰ ਸ਼ਾਹ ਨਾਮ ਦੀ ਕਾਲੇ ਇਲਮ ਦੀ ਮਾਸਟਰ ਬੀਬੀ ਨੂਰ ਸ਼ਾਹ, ਮੇਰੇ ਬਾਪੂ ਨੇ ਜਗਾਇਆ। ਆਪਾਂ ਗੁਰੂ ਕੀ ਬਾਣੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਸ਼ਬਦ ਪੜ੍ਹਦੇ ਹਾਂ, ਜਾਗ ਲਿਓ ਰੇ ਮਨਾ, ਜਾਗ ਲਿਓ, ਕਹ ਗਾਫਲ ਸੋਇਆ ਵੀ ਸਮਝਾ ਜਾਗ, ਕਿਉਂ ਅਗਿਆਨ ਤਾਈ ਦੀ ਨੀਂਦ ਵਿੱਚ ਸੁੱਤਾ ਹੈ? ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਵੀ ਜਾਗ ਆਵੇ। ਇਹ ਜਾਗ ਕਿਵੇਂ ਆਏਗੀ? ਹਜ਼ੂਰ ਕਿਰਪਾ ਕਰਕੇ ਆਪਾਂ ਨੂੰ ਦੱਸ ਰਹੇ ਨੇ, ਮਨ ਦੇ ਖੜਾਅ ਨੂੰ ਰੋਕਣ ਦਾ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ।
ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ, ਜਿਨ੍ਹਾਂ ਦੇ ਬਾਰੇ ਸਾਡੇ ਭੱਟ ਵੀਰਾਂ ਨੇ ਫਰਮਾਇਆ ਹੈ, ਗੁਰੂ ਅਮਰਦਾਸ ਪਰਸੀਏ ਪੋਮ ਪਾਤਕ ਬਨਾਸੇ। ਇਹਦਾ ਅਰਥ ਇਹ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ, ਜਿਹੜੀ ਧਰਤੀ 'ਤੇ ਤੇਰੇ ਚਰਨ ਪੈ ਜਾਂਦੇ ਨੇ, ਧਰਤੀ ਦੇ ਪਾਪ ਧੋਤੇ ਜਾਂਦੇ ਨੇ, ਪਾਪ ਇਹ ਸ਼ਬਦ ਤੁਸੀਂ ਪੜ੍ਹ ਸਕਦੇ ਹੋ ਪਾਠ ਵੀਰਾਂ ਦੇ ਸਵਈਆਂ 'ਚ, ਕਿਉਂ ਗੁਰਮੁਖਾਂ ਨੇ ਪੜ੍ਹਿਆ ਸਲੋਕ ਮਹੱਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਸਲੋਕ ਮਹੱਲਾ ਤੀਜਾ। ਅਤੇ ਸਲੋਕ ਮਹੱਲੇ ਤੀਜੇ ਤੋਂ ਮੇਰਾ ਇੱਕਦਮ ਮਨ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਪਹੁੰਚ ਗਿਆ। ਉਹਨਾਂ ਨੇ ਮੇਰੇ 'ਤੇ ਤਰਸ ਕੀਤਾ, ਕਰਮ ਕੀਤਾ। ਗੁਰੂ ਅਮਰਦਾਸ ਪਰਸੀਏ ਪੋਮ ਪਾਤਕ ਪਰਾਸਾ, ਗੁਰੂ ਅਮਰਦਾਸ ਪਾਤਸ਼ਾਹ ਜਿਹੜੀ ਧਰਤੀ 'ਤੇ ਤੇਰੇ ਚਰਨ ਪੈ ਜਾਣ, ਧਰਤੀ ਦੇ ਪਾਪ ਨਾਸ਼ ਹੋ ਜਾਂਦੇ ਨੇ। ਵਿਸ਼ੇਸ਼ ਕਰਕੇ ਜਿਹੜੀ ਨਗਰੀ ਨੂੰ ਪ੍ਰੇਤਾਂ ਦੀ ਨਗਰੀ ਕਹਿੰਦੇ ਸਨ, ਪ੍ਰੇਤਾਂ ਦੀ ਨਗਰੀ, ਉਹ ਬਣ ਗਈ ਗੋਇੰਦਵਾਲ, ਗੋਬਿੰਦਪੁਰੀ ਸਮ ਜਲਨ ਤੀਰ ਪਾਸ ਬਣਾਇਓ। ਇੱਕ ਬੀਬੀ ਦਾ ਪੁੱਤਰ ਗੁਜ਼ਰ ਗਿਆ, ਬੜੀ ਉੱਚੀ ਉੱਚੀ ਬਰਾਬ ਕਰਦੀ ਉੱਚੀ ਉੱਚੀ, ਅਤੇ ਗੁਰੂ ਪਾਤਸ਼ਾਹ ਦਾ ਸੇਵਾਦਾਰ ਗੁਰਮੁਖ ਪਿਆਰਾ ਭਾਈ ਬੱਲੂ, ਉਹਨਾਂ ਦਾ ਨਾਮ ਲਿਖਿਆ ਇਤਿਹਾਸਕਾਰ ਵੀਰਾਂ ਨੇ, ਕਹਿੰਦੇ ਭਾਈ ਬੱਲੂ ਇਸ ਬੀਬੀ ਨੂੰ ਚੁੱਪ ਕਰਾ, ਅੰਮ੍ਰਿਤ ਵੇਲਾ ਰੋਲਡ ਹੀ ਨਹੀਂ ਹੁੰਦਾ, ਅੰਮ੍ਰਿਤ ਵੇਲਾ ਪਰਮਾਤਮਾ ਦੀ ਵਡਿਆਈ ਨਹੀਂ ਹੁੰਦਾ। ਭਾਈ ਬੱਲੂ ਨੇ ਆਖਿਆ, ਮਹਾਰਾਜ ਕੀ ਕਰਾਂ ਕੀ ਆਖਾਂ, ਉਸ ਬੀਬੀ ਦਾ ਇਕਲੌਤਾ ਬੇਟਾ ਗੁਜ਼ਰ ਗਿਆ, ਗੁਜ਼ਰ ਗਿਆ, ਝੜਕ ਚੜ੍ਹਾਈ ਕਰ ਗਿਆ, ਮਰ ਗਿਆ, ਰੋਣਾ ਮਾਂ ਨੇ। ਕਹਿੰਦੇ ਉਹ ਬੀਬੀ ਨੂੰ ਸਾਡੇ ਵੱਲੋਂ ਜਾ ਕੇ ਕਹਿ ਦੇ ਵੀ ਹੁਣ ਜਪਜੀ ਸਾਹਿਬ ਦਾ ਪਾਠ ਕਰੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਦਿਨ ਚੜ੍ਹੇਗਾ ਨਾ ਬੌਰੀ ਦੇ ਕੋਲ ਲੈ ਆਵੇ। ਲੈ ਆਉਂਦਾ, ਜਲ ਦਾ ਛੱਟਾ ਮਾਰਿਆ ਚਿਹਰੇ ਉੱਪਰ, ਬੱਚਾ ਵਾਹਿਗੁਰੂ ਕਹਿ ਕੇ ਉੱਠ ਬੈਠਾ। ਅਤੇ ਮੇਰੇ ਗੁਰਦੇਵ ਕਹਿੰਦੇ, ਬੱਲੂ ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ, ਇੱਥੇ ਮਰੇਗਾ ਕੋਈ ਨਹੀਂ, ਗੋਂਦਵਾਲ ਕਿਸੇ ਦੀ ਮੌਤ ਹੀ ਨਹੀਂ ਹੋਏਗੀ। ਮੈਂ ਜਿੰਨਾ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹੀ ਹੈ ਨਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ, ਉਹ ਸਾਨੂੰ ਪੜ੍ਹਾਉਂਦੇ ਸਨ ਕਿ 22 ਸਾਲ ਗੋਇੰਦਵਾਲ ਵਿੱਚ ਮਨੁੱਖਤਾ ਕੀ, ਕਿਸੇ ਪਸ਼ੂ ਅਤੇ ਪੰਛੀ ਦੀ ਮੌਤ ਵੀ ਨਹੀਂ ਹੋਈ। ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਜਗ ਦਾ ਕੀ ਅਰਥ ਹੈ, ਜਗ ਕਿਹਨੂੰ ਕਹਿੰਦੇ ਨੇ, ਜਗ ਗੁਰਮੁਖੋ ਦੋ ਸ਼ਬਦਾਂ ਦਾ ਸੰਬੰਧ ਜੋੜ ਹੈ, ਜੱਜਾ ਅਤੇ ਗੱਗਾ। ਜੱਜੇ ਦਾ ਅਰਥ ਹੈ ਜੰਮਣਾ, ਅਤੇ ਗੱਗੇ ਦਾ ਅਰਥ ਹੈ ਗੱਤ ਮੌਤ, ਜਿਹਨੂੰ ਆਮ ਆ ਲੋਕ ਬੋਲੀ 'ਚ ਕਈ ਕਹਿੰਦੇ ਨੇ ਵੀ ਇੱਕ ਪਾਸੇ ਵਿਆਹ, ਇੱਕ ਪਾਸੇ ਮਕਾਣਾ, ਇੱਕ ਪਾਸੇ ਵਿਆਹ, ਇੱਕ ਪਾਸੇ ਗਮੀ, ਇੱਕ ਪਾਸੇ ਜਨਮ, ਇੱਕ ਪਾਸੇ ਮੌਤ, ਇਹਨੂੰ ਕਹਿੰਦੇ ਨੇ ਜੱਗ। ਜਿਹੜਾ ਜੰਮਣ ਅਤੇ ਮਰਨ ਵਾਲਾ ਸੰਸਾਰ ਜੱਗ ਹੈ ਨਾ, ਇਹਨੇ ਵੱਡਿਆਂ ਵੱਡਿਆਂ ਨੂੰ ਢਾਹ ਲਿਆ, ਵੱਡਿਆਂ ਵੱਡਿਆਂ ਨੂੰ ਜਿੱਤ ਲਿਆ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਦੁਨੀਆਂ ਨੇ ਵੱਡਿਆਂ ਵੱਡਿਆਂ ਨੂੰ ਜਿੱਤਾਂ ਲਿਆ, ਪਰ ਗਿਆਨੀਆਂ ਨੇ ਜੱਗ ਨੂੰ ਜਿੱਤ ਲਿਆ। ਆਪਾਂ ਧਾਰ ਕੇ ਜਾਂਦੇ ਹਾਂ ਨਾ, ਅਤੇ ਗੁਰਮੁਖ ਜੱਗ ਨੂੰ ਜਿੱਤ ਕੇ ਜਾਂਦੇ ਨੇ, ਕਿਵੇਂ ਉਦਾਹਰਨ ਦਿਆਂ। ਦਾਬੇ ਸਥਾਨ ਮੁਜ਼ਾਹਿਬ ਇੱਕ ਫਾਰਸੀ 'ਚ ਪੁਸਤਕ ਹੈ, ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਸਮਕਾਲੀ ਹੋਇਆ ਮੋਹਜਨ ਫਾਨੀ, ਉਸ ਵੀਰ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਲਾਗੇ ਹੋ ਕੇ ਬੜਾ ਤੱਕਿਆ ਪਿਆਰ ਨਾਲ, ਬੜੀ ਸ਼ਰਧਾ ਵਾਲਾ ਹੋਇਆ। ਉਹ ਬੇਨਤੀ ਕਰਨ ਲੱਗਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਉਸ ਮੌਕੇ ਦੇ ਵਿੱਚ ਕਾਬਲ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਭਾਈ ਸਾਹਿਬ ਦਾ ਨਾਮਾ ਗੁਰਸਿੱਖ ਹੋਇਆ, ਜੋ ਉਸ ਪੁਸਤਕ ਵਿੱਚ ਅੰਕਿਤ ਹੈ ਗੱਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਿਨਿਆ ਭੇਜਿਆ ਵੀ ਤੁਹਾਨੂੰ ਘੋੜਿਆਂ ਦੀ ਪਰਖ ਹੈ ਗੁਰਮੁਖਾ, ਅਤੇ ਗੁਰੂ ਘਰ ਲਈ ਚੰਗੇ ਘੋੜੇ ਖਰੀਦ ਕੇ ਭੇਜ ਪੰਜ ਚਾਰ। ਉਹ ਘੋੜਿਆਂ ਦਾ ਪਰਖੂ ਸੀ, ਘਰੋਂ ਤੁਰ ਪਿਆ। ਇੱਕ ਪੜਾਅ 'ਤੇ ਗਿਆ ਅਤੇ ਇਤਿਹਾਸ ਕਹਿੰਦਾ ਵੀ ਉਹਦੇ ਪੁੱਤਰ ਦੀ ਮੌਤ ਹੋ ਗਈ, ਇਕੱਲਾ ਇਕੱਲਾ ਪੁੱਤਰ ਗੱਭਰੂ। ਉਹਨੇ ਦੱਸਿਆ ਕਿ ਮੈਂ ਪਹਿਲਾਂ ਫਲਾਨੇ ਸ਼ਹਿਰ ਵਿੱਚ ਜਾਣਾ। ਉਹਦੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੇ ਪੈਰਵਾਈ ਕੀਤੀ ਵੀ ਕਹੀ ਨੇ ਵੀ ਤੇਰਾ ਪੁੱਤਰ ਚੜ੍ਹਾਈ ਕਰ ਗਿਆ, ਕੰਮ ਸੋ ਕੰਮ ਹੱਥੀਂ ਆਣ ਕੇ ਸਤਿਕਾਰ ਤਾਂ ਕਰ ਜਾ। ਬੜਾ ਔਖਾ ਗਿਆਨੀ ਬਣਨਾ, ਘਾਹ ਤਾਂ ਲਈਦੇ ਪਰ ਬੜਾ ਔਖਾ ਜੇ ਗਿਆਨੀ ਬਣਨਾ। ਘਾਉਣ ਦੀ ਗੱਲ ਹੋਰ ਹੈ, ਬਣਨ ਦੀ ਹੋਰ ਹੈ। ਉਹਨੂੰ ਜਾ ਕੇ ਸਿਨੇਹਾ ਭੇਜਿਆ ਵੀ ਤੇਰਾ ਬੇਟਾ ਗੁਜ਼ਰ ਗਿਆ, ਰਾਤ ਹੀ ਪ੍ਰਾਣ ਪੰਖੇਰੂ ਹੋਏ ਨੇ, ਅਸੀਂ ਬੜੀ ਪੈਰਵਾਈ ਕੀਤੀ ਹੈ ਅਤੇ ਇਉਂ ਕਰ ਪਈ ਆਪਣੇ ਪੁੱਤਰ ਨੂੰ ਤੱਕ ਅਤੇ ਲਾਂਬੂ ਲਾ ਕੇ ਆ ਜੀ। ਧੰਨ ਗੁਰੂ ਅਤੇ ਧੰਨ ਗੁਰੂ ਦੇ ਪਿਆਰ ਵਾਲੇ ਗੁਰਸਿੱਖ। ਕਹਿਣ ਲੱਗਾ ਗੁਰਮੁਖੋ ਬੜਾ ਅਫਸੋਸ ਤੁਹਾਡੇ ਉੱਪਰ ਅਤੇ ਖੱਫਣ ਤੁਹਾਨੂੰ ਉੱਥੋਂ ਮਿਲ ਜਾਣਾ, ਬਾਲਣ ਉੱਥੇ ਵਾਧੂ ਹੈ ਅਤੇ ਗੁਰੂ ਦੀ ਮਾਇਆ ਬੇਅੰਤ ਬਖਸ਼ੀ ਹੈ ਘਰ ਵਿੱਚ ਅਤੇ ਮਾਇਆ ਲੈ ਕੇ ਪੁੱਤਰ ਦਾ ਸਤਿਕਾਰ ਕਰਦੇ ਮੇਰੇ ਜਾਣ ਨਾਲ ਪੁੱਤਰ ਜਿੰਦਾ ਹੋ ਜਾਏਗਾ। ਬੜੀ ਔਖੀ ਜੇ ਗੁਰਮੁਖ ਅਗਲੀ ਗੱਲ ਕਹਿੰਦਾ, ਪਤਾ ਨਹੀਂ ਕਿੰਨਿਆਂ ਦੇ ਬੇਟੇ ਬਣੇ ਆ, ਕਿੰਨਿਆਂ ਦੇ ਬਾਪ ਬਣੇ, ਕਿਉਂਕਿ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋ ਗਏ। ਐਸੇ ਕਰ ਹਮ ਬਹੁਤ ਵਸਾਏ। ਕਹਿੰਦਾ ਪਤਾ ਨਹੀਂ ਕਿੰਨਿਆਂ ਦੇ ਬਾਪ ਬਣੇ ਆ, ਕਿੰਨਿਆਂ ਦੇ ਬੇਟੇ ਬਣੇ ਹੋ, ਭਰਿਓ ਉਹਨੂੰ ਮਿੱਟੀ ਨੂੰ ਬਰਬਾਦ ਨਾ ਕਰੋ ਅਤੇ ਜਾ ਕੇ ਲਾਂਬੂ ਲਾ ਦਿਓ, ਗੁਰੂ ਦਾ ਹੁਕਮ ਕਿਤੇ ਰੋਜ਼ ਆਉਣਾ। ਗੁਰਮੁਖੋ ਭਾਈ ਸਾਧਾ ਆਪਣੇ ਪੁੱਤਰ ਦੇ ਸਤਿਕਾਰ ਕਰ ਲਈ ਨਹੀਂ ਗਿਆ, ਗਿਆਨੀ ਪਿਆਸ ਹੋ ਗਿਆ। ਦੂਜੇ ਪਾਸੇ ਆਵਾਂ, ਨਕਲੀ ਗਿਆਨੀ ਜਿਹਦਾ ਨਾਂ ਸਾਨੂੰ ਸਾਰਿਆਂ ਨੂੰ ਕੰਠ ਹੈ, ਜੋ ਸੁਖ ਛੱਜੂ ਦੇ ਚਵਾਰੇ ਨਾ ਬੁਲਕ ਨਾ ਬੁਖਾਰੇ, ਲਾਹੌਰ ਦਾ ਰਹਿਣ ਵਾਲਾ ਛੱਜੂ ਹੋਇਆ। ਬੜੀ ਚਰਚਾ ਉਹਦੀ, ਬੜੀ ਮਾਨਤਾ ਹੈ। ਉਹਦਾ ਇੱਕ ਸੁਭਾਅ ਸੀ, ਜਾਂ ਇਹ ਕਹਿ ਲਓ ਕਿ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਉਹਨੇ ਇੱਕ ਸਟੰਟਬਾਜ਼ੀ ਕੀਤੀ ਸੀ ਵੀ ਕਿਸੇ ਦਾ ਮਰ ਜਾਣਾ ਅਤੇ ਉਹਨੇ ਘੁੰਗਰੂ ਬੰਨ੍ਹ ਕੇ ਮੁਰਦੇ ਦੇ ਮਗਰ ਨੱਚਣਾ। ਕਈ ਗੱਲਾਂ 'ਚ ਆਪਣੀ ਖੁਦ ਗਰਜੀ ਵੀ ਹੁੰਦੀ ਹੈ। ਮੈਂ ਇੱਕ ਆਦਮੀ ਦੇਖਿਆ, ਉਹ ਗੁਰਮੁਖੋ ਕੋਈ ਵੀ ਮਰ ਜਾਏ ਨਾ ਵਾਕਫ, ਅਤੇ ਉਹਨੇ ਜਾ ਕੇ ਬਾਲਣ ਵਗੈਰਾ ਸਵਾਰਨਾ, ਇਸ਼ਨਾਨ ਭਾਣ ਕਰਾਉਣਾ, ਉਹਦਾ ਸੁਭਾਅ ਸੀ। ਉਹਨੂੰ ਕਿਸੇ ਨੇ ਪੁੱਛਿਆ ਵੀ ਗੁਰਮੁਖਾ ਤੂੰ ਕਿਉਂ ਕਰਦਾ ਇਸ ਅਸਲੀ ਗੱਲ ਜੇ? ਕਹਿੰਦਾ ਜੀ ਮੈਨੂੰ ਕਿਸੇ ਦੱਸਿਆ ਵੀ ਜੇ ਕਿਸੇ 250 ਬੰਦੇ ਦਾ ਤੂੰ ਸਤਿਕਾਰ ਕਰ ਲਿਆ ਤਾਂ ਮੁਕਤ ਹੋ ਜਾਏਗਾ। ਅਜੇ 125 ਹੋਏ ਨੇ, ਜੇ 75 ਚ ਹੋਰ ਰਲ ਗਏ ਤਾਂ ਸ਼ਾਇਦ ਮੈਂ ਮੁਕਤ ਹੋ ਜਾਂ। ਉਹਦੀ ਗੱਲ 'ਚ ਉੱਥੋਂ ਕੰਮ ਚੰਗਾ ਕਰਦਾ ਪਰ ਗਿਣਤੀ ਕਰਦਾ ਵੀ 75 ਹੋ ਜਾਣ ਤਾਂ ਮੇਰਾ ਕੰਮ ਸਰ ਜਾਏ, 75 ਦੀ ਮੌਤ ਡੀਗ ਰਿਹਾ। ਖੁਦ ਗਰਜੀ। ਛੱਜੂ ਲੋਕਾਂ ਦੇ ਪੁੱਤਰ ਮਰਦੇ, ਕੋਈ ਮਰਦਾ ਵੱਡਾ ਅਤੇ ਛੋਟਾ ਘੁੰਗਰੂ ਬੰਨ੍ਹ ਕੇ ਨੱਚਦਾ, ਇਹਦਾ ਆਪਣਾ ਮਰ ਗਿਆ, ਘੁੰਗਰੂ ਵਧੇ ਪਰ ਅੱਜ ਨੱਚਿਆ ਨਹੀਂ ਗਿਆ। ਕਿਸੇ ਨੇ ਪੁੱਛਿਆ ਛੱਜੂ ਅੱਜ ਕੀ ਗੱਲ ਹੈ? ਕਹਿੰਦਾ ਕਿ ਲੋਕਾਂ ਦੇ ਮਰਦੇ ਸਨ, ਅੱਜ ਆਪਣਾ ਮਰਿਆ। ਗਿਆਨੀ ਫੇਲ, ਗਿਆਨੀ ਨਹੀਂ, ਗਿਆਨੀ ਭਾਈ ਸਾਹਿਬ ਹੈ। ਪੁੱਤਰ ਮਰ ਗਿਆ ਪਰ ਮਨ ਦੀ ਸਥਿਰਤਾ ਨਹੀਂ ਬਦਲੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਗਿਆਨਵਾਨ ਜਿਹੜੇ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ, ਸੁੱਖ ਨੂੰ ਸੁੱਖ ਕਰਕੇ ਨਹੀਂ ਮੰਨਦੇ, ਜਿਹੜੇ ਮਾਨ ਅਤੇ ਅਪਮਾਨ ਤੋਂ ਰਹਿਤ ਨੇ ਨਾ, ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ। ਜਿਹੜਾ ਸੰਸਾਰ ਸਾਰਿਆਂ ਨੂੰ ਜਿੱਤਦਾ ਹੈ,
ਨਾਮੇ ਕਾਰਜ ਸਿੱਧ ਹੈ।
ਫਿਰ ਜਗਿਆਸੂ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਉਹ ਗੱਲ ਕਿਵੇਂ ਬਣੇ, ਗਿਆਨੀ ਕਿਵੇਂ ਬਣਿਆ ਜਾਏ? ਕਾਰਜ ਸਿੱਧ ਤੋਂ ਭਾਵ ਹੈ ਕੰਮ ਦੀ ਸਫਲਤਾ, ਕਾਮਯਾਬੀ। ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਲਿਆ ਨਾਮ ਜਪਿਆ ਕਰ, ਤੇਰੀ ਜ਼ਿੰਦਗੀ ਦਾ ਤੇਰਾ ਮਸਲਾ ਤੇਰਾ ਪ੍ਰਯੋਜਨ ਸਿੱਧ ਹੋ ਜਾਏਗਾ, ਤੇਰੀ ਕਾਰ ਦੀ ਪੂਰਤੀ ਹੋ ਜਾਏਗੀ।
ਸਹਿਜੇ ਹੋਏ ਸੋ ਹੋਏ,
ਇਸ ਗੱਲ ਦਾ ਖਿਆਲ ਰੱਖੀ ਕਾਹਲਾ ਨਾ ਪਈ, ਮਨ ਨੂੰ ਅਡੋਲ ਕਰਨਾ ਕਰੀ, ਜੋ ਹੁੰਦਾ ਉਹਨੂੰ ਹੋਣ ਦੇ, ਆਪਾਂ ਤਾਂ ਬਦਲਾਉਂਦੇ ਹਾਂ ਨਾ, ਰੋਜ਼ਾਨਾ ਪੜ੍ਹਦੇ ਆਪਾਂ ਨੂੰ ਭੁੱਲ ਜਾਂਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਸਹਿਜ ਕੀ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ।
ਗੁਰਮਤਿ ਮਤਿ ਅਚਲ ਹੈ,
ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ। ਆਪਾਂ ਪੜ੍ਹਦੇ ਹਾਂ ਗੁਰੂ ਕੀ ਮਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਅਤੇ ਗੁਰੂ ਦੀ ਮਤ ਨਾਲ ਕੀ ਹੁੰਦਾ ਹੈ, ਹਰਿਓਰ ਕਹਿੰਦੇ ਬੰਦੇ ਦਾ ਮਨ ਅਚਲ ਹੋ ਜਾਂਦਾ, ਉਹਨੂੰ ਕੋਈ ਬਦਲਾ ਨਹੀਂ ਸਕਦਾ। ਏਕ ਵੋ ਮਰਦ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਏਕ ਵੋ ਮਰਦ ਹੈ ਜੋ ਜਮਾਨੇ ਕੋ ਬਦਲ ਦਿੱਤੇ ਹੈ। ਜਿਹੜੇ ਜਮਾਨੇ ਨਾਲ ਬਦਲ ਜਾਣ ਉਹ ਗੁਰਮੁਖ ਨਹੀਂ, ਉਹ ਗੁਰੂ ਦੀ ਮਤ ਵਿੱਚ ਪਰਪੱਕ ਨੇ। ਜਿਨ੍ਹਾਂ ਨੂੰ ਗੁਰੂ ਦੀ ਮਤ ਮਿਲੀ ਉਹਨਾਂ ਨੂੰ ਦੁਨੀਆਂ ਦਾ ਕੋਈ ਲਾਲਚ, ਦੁਨੀਆਂ ਦੀ ਕੋਈ ਤਾਕਤ ਉਹਨਾਂ ਦੇ ਨਿਸ਼ਾਨੇ ਤੋਂ ਬਦਲ ਨਹੀਂ ਸਕਦੇ।
ਚਲਾਏ ਨਾ ਸਕੇ ਕੋਈ,
ਦੁਨੀਆਂ ਦਾ ਕੋਈ ਵੀ ਮਨੁੱਖ, ਕੋਈ ਵੀ ਸ਼ਕਤੀ ਉਹਨਾਂ ਨੂੰ ਨਿਸ਼ਾਨੇ ਤੋਂ ਚਲਾਏ ਮਾਨ ਨਹੀਂ ਕਰ ਸਕਦੀ, ਬਦਲ ਨਹੀਂ ਸਕਦੇ।
ਭਗਤਾਂ ਕਾ ਹਰ ਅੰਗੀਕਾਰ ਕਰੇ,
ਕਾਰਨ ਪਿਓ ਗੁਰਮੁਖ ਪਿਆਰੇ ਰੱਬ ਤੋਂ ਡਰਦੇ ਹਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬੇਕੀਮਤੀਆਂ ਪੰਕਤੀਆਂ ਨੇ, ਜਿੰਨਾ ਭਉ ਤਿੰਨ ਨਾਉ ਨਾਹੇ ਭਉ ਮੁੱਚ ਭਉ ਨ ਭਵਿਆ। ਜਿਹਨਾਂ ਨੂੰ ਵਾਹਿਗੁਰੂ ਦਾ ਭੈ ਉਹਨਾਂ ਨੂੰ ਕਿਸੇ ਦਾ ਭੈ ਹੀ ਨਹੀਂ ਰਹਿੰਦਾ। ਭਗਤ ਅਰਥ ਦਾ ਭੈ ਵਾਲੀ ਗਤੀ, ਜਿਹੜੇ ਪਰਮੇਸ਼ਰ ਦੇ ਭੈ 'ਚ ਨੇ ਉਹ ਵਾਹਿਗੁਰੂ ਉਹਨਾਂ ਦਾ ਅੰਗੀਕਾਰ ਕਰਦਾ ਪੱਕ ਕਰਦਾ ਹੈ।
ਕਾਰਜ ਸੁਹਾਵਾ ਹੋਏ,
ਭਾਈ ਉਹਨਾਂ ਦੇ ਕਾਰਜ ਨੇ ਉਹ ਨੇਪਰੇ ਚੜ੍ਹ ਜਾਂਦੇ ਨੇ, ਸੋਭਾ ਵਾਲੇ ਬਣਦੇ ਹਨ।
ਮਨ ਮੁਖ ਮੁੱਲ ਭੁਲਾਏ ਹਨ,
ਮਨ ਦੇ ਮਗਰ ਲੱਗੇ ਨੇ ਉਹ ਤਾਂ ਕਹਿੰਦੇ ਮੁੱਢੋਂ ਹੀ ਭੁੱਲ ਗਏ, ਕਿਉਂਕਿ ਉਹਨਾਂ ਦੀ ਮੱਤ ਹੋ ਗਈ ਦੂਜੇ ਪਾਸੇ। ਮਨ ਮੁੱਖ ਮੁੱਲੋਂ ਭੁਲਾਏ ਹਨ, ਮਨ ਦੇ ਮਗਰ ਲੱਗਣ ਕਰਕੇ ਮਨੁੱਖ ਮੁੱਢੋਂ ਹੀ ਭੁੱਲ ਗਏ।
ਲਭ ਲੋਭ ਅਹੰਕਾਰ,
ਆਖਰਕਾਰ ਕੀ ਕਾਰਨ ਬਣਿਆ ਵੀ ਭੁੱਲੇ ਕਿਉਂ? ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਤਿੰਨ ਡੈਣਾ ਚੰਬੜ ਗਈਆਂ, ਤਿੰਨ ਡੈਣਾ। ਉਹ ਕਿਹੜੀਆਂ ਡੈਣਾ ਸਨ? ਇੱਕ ਲੱਭ ਕਹਿੰਦੇ ਨੇ ਖਾਣ ਦਾ ਲਾਲਚ। ਗੁਰਮੁਖੋ ਜਦੋਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਿਤੇ ਲੱਭ ਲੱਭ ਜਾਵੇ ਨਾ, ਇਹਦਾ ਅਰਥ ਹੁੰਦਾ ਜੇ ਲੱਭ ਖਾਣ ਦਾ ਤਮਾ। ਆ ਚੱਲਣਾ ਨੀ ਗੁਰਪੁਰਬ ਹੈ, ਉੱਥੇ ਛੋਲੇ ਭਟੂਰੇ ਬਣੇ ਹੋਣਗੇ, ਖਾਣ ਹੀ ਜਾਣਾ। ਅੱਜ ਉੱਥੇ ਕੜਾਹ ਬਣਿਆ ਹੈਗਾ, ਇਹਨੂੰ ਕਹਿੰਦੇ ਨੇ ਲੱਭ। ਲੋਭ ਦਾ ਭਾਵ ਹੈ ਜੋੜਨ ਦਾ ਤਮਾ, ਚਾਰ ਹੋ ਜਾਣ ਓਂਕਾਰ, ਅਤੇ ਤੀਜਾ ਹੰਕਾਰ। ਹੰਕਾਰ ਕਰਕੇ, ਖਾਣ ਕਰਕੇ, ਅਤੇ ਜੋੜਨ ਕਰਕੇ ਮੁੱਢੋਂ ਭੁੱਲ ਗਏ।
ਝਗੜਾ ਕਰਦਿਆਂ ਆਨ ਦਿਨ ਗੁਜ਼ਰੇ,
ਇਹਨਾਂ ਤਿੰਨ ਕਾਰਨਾਂ ਕਰਕੇ ਦਿਨੇ ਰਾਤ ਝਗੜਾ ਕਰਦਿਆਂ ਆਪਣਾ ਸਮਾਂ ਬਰਬਾਦ ਕਰਦੇ ਨੇ। ਮੈਂ ਤਾਂ ਲਕਾ ਕੇ ਮਗਰ ਖੀਰ ਰੱਖੀ ਸੀ, ਇੱਕ ਬਾਲਟੀ ਕੌਣ ਲੈ ਗਿਆ ਚੁੱਕ ਕੇ, ਮਗਰ ਰੱਖੀ ਸੀ ਲਕਾ ਕੇ, ਨਾਲ ਨਹੀਂ ਜਾਣੀ। ਜਿਹੜੇ ਗੁਰਮੁਖ ਨੇ ਨਾ, ਉਹ ਕਹਿੰਦੇ ਅਸੀਂ ਤਾਂ ਰੋਜ਼ ਖਾਂਦੇ ਹਾਂ, ਸ਼ੁਕਰ ਹੈ ਕੋਈ ਗੁਰੂ ਕਾ ਸਿੱਖ ਆਇਆ ਅਤੇ ਇਹ ਸ਼ਕਲ ਹੈ, ਅਸੀਂ ਤਾਂ ਰੋਜ਼ ਖਾਂਦੇ ਹਾਂ। ਝਗੜਾ ਕਰਦਿਆਂ ਅਣ ਦਿਨ ਗੁਜ਼ਰੇ, ਇਹ ਉਹ ਖਾਣ ਪੀਣ ਅਤੇ ਜੋੜਨ ਅਤੇ ਝਗੜਾ ਕਰਦਿਆਂ ਦਿਨ ਰਾਤ ਲੰਘਦੇ ਹਨ।
ਸ਼ਬਦ ਨਾ ਕਰੇ ਵਿਚਾਰ,
ਕਦੇ ਬ੍ਰਹਮ ਚਰਚਾ ਦੀ ਚੇਤਾ ਹੀ ਨਹੀਂ ਆਇਆ। ਸ਼ਬਦ ਅਰਥ ਨਾ ਬ੍ਰਹਮ ਚਰਚਾ, ਜੇ ਉਹ ਸ਼ਬਦ ਜਿਹਦੇ 'ਚ ਪਰਮੇਸ਼ਰ ਦਾ ਜ਼ਿਕਰ ਹੋਵੇ, ਉਹਦੀ ਵਿਚਾਰ ਚਰਚਾ ਨਹੀਂ ਕਰਦੇ। ਕਾਰਨ
ਸੁਧ ਮਤ ਕਰਤਾ ਹਿਰ
ਲਈ, ਪਰਿਪੂਰਨ ਪਰਮਾਤਮਾ ਉਹਨਾਂ ਦੀ ਅਕਲ ਮਾਰ ਦਿੱਤੀ ਰੱਬ ਨੇ, ਉਹਨਾਂ ਦੇ ਸ਼ੁਭ ਗੁਣ ਖੋਲੇ ਹਨ ਉਹਨਾਂ ਕੋਲੋਂ।
ਬੋਲਣ ਸਭ ਵਿਕਾਰ,
ਫਜ਼ੂਲ ਬੋਲੀ ਜਾਂਦੇ ਨੇ ਜਿਸ ਗੱਲ ਦਾ ਕੋਈ ਮਕਸਦ ਨਹੀਂ ਨਾ, ਵਿਕਾਰ ਦਾ ਪਾਪ ਫਜ਼ੂਲ, ਔਰ ਉਹ ਗੱਲਾਂ ਜਿਹੜੀਆਂ ਮਨ ਵਿੱਚ ਵਿਕਾਰਾਂ ਔਗਣਾਂ ਨੂੰ ਪੈਦਾ ਕਰਦੀਆਂ ਹਨ।
ਦਿੱਤਾ ਕਿਤੇ ਨਾ ਸੰਤੋਖੀ ਆਨਾ,
ਜੇ ਕਿਸੇ ਨੇ ਦੇ ਵੀ ਦਿੱਤਾ ਤੇ ਸੰਤੋਖ ਨਹੀਂ ਆਇਆ, ਸਬਰ ਨਹੀਂ ਆਇਆ, ਕਹਿੰਦੇ ਹੋਰ ਚਾਹੀਦਾ ਹੈ।
ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ,
ਤੇ ਕਿੰਨਾ ਬਾਲਣ ਪਾਈ ਚਾਹੀਏ ਤੇ ਗੁਰਮੁਖੋ ਅੱਗ ਬੰਦ ਨਹੀਂ ਹੁੰਦੀ। ਇਸ ਤਰ੍ਹਾਂ ਕਹਿੰਦੇ ਅੰਦਰ ਅਗਿਆਨ ਦੀ, ਅਗਿਆਨ ਦਾ ਹਨੇਰਾ, ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਜਿੰਨੇ ਵੀ ਪਦਾਰਥ ਮਿਲ ਜਾਣ, ਬੰਦੇ ਦਾ ਮਨ ਰੱਜਦਾ ਨਹੀਂ, ਅਪਰੰਤ ਕਿਰਪਾ ਕਰਦੇ ਹਨ।
ਨਾਨਕ ਮਨ ਮੁਖਾਂ ਨਾਲ ਟੁੱਟਿਆ ਭਲੀ,
ਆਪਾਂ ਕਹਿੰਦੇ ਕਾਕਾ ਇੱਕ ਪਾਸੇ ਸਮਾਇਕੇ ਬਹਿੰਦੇ, ਤੂੰ ਨਾ ਜਾਇਆ ਕਰ, ਕਿਤੇ ਤੈਨੂੰ ਮਾੜੀ ਆਦਤ ਪੈ ਜਾਏਗੀ। ਇਸੇ ਪ੍ਰਕਾਰ ਗੁਰੂ ਪਾਤਸ਼ਾਹ ਕਹਿੰਦੇ ਪੁੱਤਰ, ਉਹ ਲੋਕ ਜਿਹੜੇ ਮਨ ਦੇ ਮਗਰ ਲੱਗੇ ਨੇ, ਉਹਨਾਂ ਦੇ ਨਾਲ ਨਾ ਦੋਸਤੀ ਪਾ, ਉਹਨਾਂ ਦੇ ਨਾਲੋਂ ਟੁੱਟੀ ਚੰਗੀ ਹੈ। ਕਿਹਨਾਂ ਨਾਲੋਂ?
ਜਿਨ੍ਹਾਂ ਮਾਇਆ ਮੋਹੇ ਪਿਆਰ,
ਮਾਇਆ ਦੇ ਮੋਹ ਵਿੱਚ ਜਕੜੇ ਹੋਏ ਨੇ, ਜਿਨ੍ਹਾਂ ਨੂੰ ਮਾਇਆ ਹੀ ਪਿਆਰੀ ਲੱਗਦੀ, ਚੰਗੀ ਲੱਗਦੀ ਹੈ।
ਤਿੰਨ ਭਾਉ ਸੰਸਾ ਕਿਆ ਕਰੇ,
ਇਹਨਾਂ ਦੇ ਉੱਪਰ ਕਿਸੇ ਪ੍ਰਕਾਰ ਕੋ ਨਾ ਸੰਸਕਾਰਾਂ ਦਾ ਅਸਰ, ਨਾ ਪਰਮੇਸ਼ਰ ਦੇ ਭੈ ਦਾ ਅਸਰ।
ਜਿਨ ਸਤਿਗੁਰ ਸਿਰ ਕਰ ਤਾਰ,
ਕਰਕੇ ਅਰਥ ਕਰਦੇ ਨੇ ਵੀ ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾ, ਉਹਨਾਂ ਨੂੰ ਨਾ ਕਿਸੇ ਦਾ ਡਰ ਤੇ ਨਾ ਕਿਸੇ ਦਾ ਵਹਿਮ। ਇੱਕ ਗਿਆਨੀ ਹਰਨਾਮ ਸਿੰਘ ਜੀ ਬੇਦੀ ਹੋਏ ਨੇ, ਇਹ ਪਰੰਪਰਾ ਉਹਨਾਂ ਦੇ ਮੌਕੇ ਤੋਂ ਚੱਲੀ ਅਨਵੇਂ ਕਰਕੇ ਅਰਥ ਕਰਨ ਦੀ। ਜਿਨ ਸਤਿਗੁਰ ਸਿਰ ਕਰਤਾਰ, ਤਿੰਨ ਪੋ ਸੰਸਾ ਕਿਆ ਕਰੇ, ਜਿਨ੍ਹਾਂ ਦੇ ਸਿਰ 'ਤੇ ਵਾਹਿਗੁਰੂ ਦਾ ਹੱਥ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਨਾ ਕੋ ਵਹਿਮ ਤੇ ਨਾ ਕਿਸੇ ਪ੍ਰਕਾਰ ਦਾ ਡਰ।
ਧੁਰ ਤਿੰਨ ਕੀ ਪੈਜ ਰੱਖਦਾ,
ਪਰਿਪੂਰਨ ਪਰਮਾਤਮਾ ਪਹਿਲਾਂ ਤੋਂ ਉਹਨਾਂ ਪਿਆਰਾਂ ਦੀ ਪੱਤ ਰੱਖਦਾ ਆਇਆ ਹੈ।
ਆਪੇ ਰੱਖਣ ਹਾਰ,
ਪਰਾਇਆ ਨਾ ਕਰੋ ਗੁਰਮੁਖਾ, ਹੁਣ ਵੀ ਤੇਰੀ ਪੱਤ ਰੱਖੇਗਾ, ਆਉਣ ਵਾਲੇ ਸਮੇਂ ਵਿੱਚ ਵੀ ਰੱਖੇਗਾ।
ਮਿਲ ਪ੍ਰੀਤਮ ਸੁਖ ਪਾਇਆ,
ਗੁਰਮੁਖ ਪਿਆਰੇ ਪਰਮਾਤਮਾ ਨਾਲ ਜਿਹੜੇ ਨੇ, ਜਿਹਨੂੰ ਕਿਸੇ ਪ੍ਰਕਾਰ ਦਾ ਕੁਤਮਾ ਨਹੀਂ, ਇਸ ਕਰਕੇ ਸੁਖੀ ਹਨ। ਕਿਉਂ?
ਸੱਚਾ ਸ਼ਬਦ ਵਿਚਾਰ,
ਤੇ ਕੇਵਲ ਇੱਕ ਸੱਚ ਨਾਲ ਜੋੜਨ ਵਾਲੇ ਗੁਰੂ ਦੇ ਉਪਦੇਸ਼ ਦੀ ਵਿਚਾਰ ਚਰਚਾ ਕਰਦੇ ਹਨ।
ਨਾਨਕ ਸੁਖਦਾਤਾ ਸੇਵਿਆ,
ਸਿੱਖਾਂ ਨੂੰ ਦੇਣ ਵਾਲੇ ਪਰਮਾਤਮਾ ਦੀ ਸੇਵਾ ਕਰਦੇ ਨੇ, ਉਹਦੀ ਇਬਾਦਤ ਕਰਦੇ ਹਨ।
ਆਪੇ ਪਰਖਣ ਹਾਰ,
ਭਾਈ ਇਹਨਾਂ ਦੀ ਪਰਖ ਕਰਨ ਵਾਲਾ, ਆਪ ਹੀ ਇਹਨਾਂ ਨੂੰ ਇਸ ਪਾਸੇ ਵੱਲ ਲਾਉਣ ਵਾਲਾ ਹੈ।
ਪੌੜੀ
ਬ੍ਰਹਮਚ ਕਹਿੰਦੇ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ,
ਜੰਤ ਸਭ ਤੇਰਿਆ,
ਵੱਡੇ ਤੇ ਛੋਟੇ ਨੇ ਸਾਰੇ ਵਾਹਿਗੁਰੂ ਤੇਰੇ ਹਨ।
ਤੂੰ ਸਭਨਾ ਰਾਸ,
ਉਹ ਜਿਵੇਂ ਆਪਾਂ ਕਹਿੰਦੇ ਕਿ ਫਲਾਣੇ ਕੋਲ ਬੜਾ ਪੈਸਾ ਹੈ, ਬੜੀ ਜਾਇਦਾਦ ਹੈ, ਜਿਹੜੇ ਗੁਰਮੁਖ ਨੇ ਨਾ, ਉਹਨਾਂ ਕੋਲ ਕੇਵਲ ਤੇ ਕੇਵਲ ਤੇਰੀ ਪੂੰਜੀ ਹੈ, ਉਹ ਤੈਨੂੰ ਆਪਣੀ ਜਾਇਦਾਦ ਸਮਝਦੇ ਹਨ।
ਜਿਸ ਨਾ ਤੂੰ ਦੇਹ ਤਿਸ ਸਭ ਕਿਛ ਮਿਲੈ,
ਤੂੰ ਕਿਰਪਾ ਕਰਦਾ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ,
ਕੋਈ ਹੋਰ ਸਰੀਕ ਨਾਹੀ ਤੁਧ ਪਾਸ,
ਜਿਹੜੀ ਰਹਿਮਤ ਹੈ ਨਾ ਇਹ ਕੋਈ ਵੰਡਾ ਨਹੀਂ ਸਕਦਾ। ਭਰਾ ਮਕਾਨ ਬਣਾ ਲਏਗਾ, ਭਰਾ ਦੁਕਾਨ 'ਚੋਂ ਹਿੱਸਾ ਲੈ ਲਏਗਾ, ਲੇਕਿਨ ਗੁਰਮੁਖੋ ਜਿਹੜੀ ਪਰਮਾਤਮਾ ਦੀ ਰਹਿਮਤ ਹੈ ਇਹਨੂੰ ਕੋਈ ਨਹੀਂ ਜਿਖੋ ਸਕਦਾ, ਇਹਦਾ ਕੋਈ ਸ਼ਰੀਕ ਨਹੀਂ, ਇਹਦਾ ਕੋਈ ਹਿੱਸੇਦਾਰ ਨਹੀਂ।
ਤੂੰ ਇੱਕੋ ਦਾਤਾ ਸਭ ਸਦਾ,
ਪਰਿਪੂਰਨ ਪਰਮਾਤਮਾ, ਇਹ ਵੱਖਰੀ ਗੱਲ ਹੈ ਵੀ ਲੋਕਾਂ ਨੇ ਤੇਰੀਆਂ ਵੰਡੀਆਂ ਪਾਰੀਆਂ, ਪਰ ਤੂੰ ਐਂ ਸਾਰਿਆਂ ਦਾ, ਕਿਸੇ ਨੇ ਉਹਨੂੰ ਅੱਲਾ ਕਹਿ ਲਿਆ, ਕਿਸੇ ਉਹਨੂੰ ਵਾਹਿਗੁਰੂ ਕਹਿ ਲਿਆ, ਕਿਸੇ ਨੇ ਯਹੋਵਾ ਕਹਿ ਲਿਆ, ਕਿਸੇ ਨੇ ਰਾਮ ਕਹਿ ਲਿਆ, ਇਹ ਤਾਂ ਵੱਖ ਵੱਖ ਭਾਸ਼ਾਵਾਂ ਦਾ ਚੱਕਰ ਹੈ, ਪਰ ਹੈ ਤੂੰ ਇੱਕ
ਹਰ ਪਹਿ ਅਰਦਾਸ।
ਇਸ ਕਰਕੇ ਮੈਂ ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਜਿਹੜਾ ਹਰ ਥਾਂ 'ਤੇ ਮੌਜੂਦ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਜਿਹੜਾ ਪ੍ਰਤੱਖ ਹੈ ਤੇ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ,
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈਹੇ।
ਮੈਨੂੰ ਚੰਗੇ ਲੱਗਦੇ ਨੇ ਨਾ ਉਹਨਾਂ ਦੀ ਤੂੰ ਮੰਨ ਲੈਂਦਾ ਹੈ।
ਸੋ ਜਨ ਸਾਬਾਸ,
ਧਨਤਾ ਦੀ ਯੋਗ ਨੇ ਆਪਾਂ ਇਸੇ ਕਰਕੇ ਕਹਿੰਦੇ ਹਾਂ ਧੰਨ ਬਾਬਾ ਬੁੱਢਾ ਸਾਹਿਬ, ਹੈ ਤਾਂ ਗੁਰੂ ਕਾ ਸਿੱਖ ਹੀ ਨਾ ਅਸੀਂ। ਧੰਨ ਬਾਬਾ ਬੁੱਢਾ ਸਾਹਿਬ ਤਾਂ ਕਹਿੰਦੇ ਕਿ ਬਾਬੇ ਬੁੱਢੇ ਸਾਹਿਬ ਦੀ ਗੁਰੂ ਮੰਨਦਾ ਹੈ। ਇਸ ਕਰਕੇ ਇਹਦਾ ਅਰਥ ਹੈ ਸੋ ਜਨ ਸਾਬਾਸ, ਉਹ ਗੁਰਮੁਖ ਜਨ, ਉਹ ਮਹਾਂਪੁਰਸ਼, ਉਹ ਬ੍ਰਹਮ ਗਿਆਨੀ ਵੀ ਧੰਨਤਾ ਦੇ ਯੋਗ ਹਨ।
ਸਭ ਤੇਰਾ ਚੋਜ ਵਰਤਦਾ,
ਪੂਰਨ ਪਰਮਾਤਮਾ ਹੈ, ਸਾਰੇ ਤੇਰੇ ਕੌਤਕ ਨੇ। ਚੋਜ ਦਾ ਭਾਵ ਕੌਤਕ, ਖੇਡ, ਮੇਰੇ ਕਲ ਇਤਿਆਦਕ।
ਦੁੱਖ ਸੁੱਖ ਤੁਧ ਪਾਸ,
ਪਾਤਸ਼ਾਹ ਜਿਹੜੇ ਤੇਰੇ ਕੋਲ ਆ ਗਏ ਨੇ ਨਾ ਉਹਨਾਂ ਤੋਂ ਦੁੱਖ ਸੁੱਖ ਪਾਸੇ ਹੋ ਗਏ, ਪਾਸਾ ਵੱਟ ਗਏ, ਕਿਉਂਕਿ ਦੁੱਖ ਤੇ ਸੁੱਖ ਤੂੰ ਦੇਣ ਵਾਲਾ ਹੈ। ਜਿਹੜਾ ਦਾਣਾ ਚੱਕੀ ਦੇ ਗੁਰਮੁਖੋ ਕਿੱਲੀ ਨਾਲ ਲੱਗ ਜਾਏ, ਭਾਵੇਂ ਸਾਰਾ ਦਿਨ ਚੱਕੀ ਚੱਲਦੀ ਰਹੇ ਪਰ ਦਾਣੇ ਨੂੰ ਕੋਈ ਖਤਰਾ ਨਹੀਂ। ਜਿਹੜਾ ਕਿੱਲੀ ਤੋਂ ਪਾਸੇ ਹੋ ਗਿਆ ਉਹ ਅੱਜ ਵੀ ਪੀਸਿਆ ਗਿਆ ਅਤੇ ਉਹ ਕੱਲ੍ਹ ਵੀ ਪੀਸਿਆ ਗਿਆ। ਇਸ ਕਰਕੇ ਜਿੰਨੇ ਗੁਰਮੁਖ ਮਾਈ ਭਾਈ ਆਇਓ ਤੁਹਾਡੇ ਲਈ ਅਤੇ ਮੈਂ ਆਪਣੇ ਲਈ ਅਰਦਾਸ ਕਰਾਂਗਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਨੂੰ ਆਪਣੀ ਚਰਨਾਂ ਰੂਪੀ ਕਿੱਲੀ ਨਾਲ ਜੋੜੀ ਰੱਖ, ਤਾਂ ਕਿ ਦੁਨੀਆਂ ਦੇ ਜਿਹੜੇ ਵਿਕਾਰ ਦੀ ਵੱਡੇ ਵੱਡੇ ਚੱਕ ਨੇ, ਵੱਡੇ ਵੱਡੇ ਪੁੜ ਨੇ, ਕਿਤੇ ਕਾਮ ਅਤੇ ਕ੍ਰੋਧ ਦਾ ਪੁੜ ਸਾਨੂੰ ਪੀਸ ਨਾ ਦੇ, ਕਿਤੇ ਲੋਭ ਅਤੇ ਅਹੰਕਾਰ ਦੀ ਚੱਕੀ 'ਚ ਅਸੀਂ ਪੀਸੇ ਨਾ ਜਾਈਏ। ਸਾਡੇ 'ਤੇ ਰਹਿਮਤ ਕਰ, ਸਾਨੂੰ ਆਪਣੇ ਚਰਨਾਂ ਨਾਲ ਇੱਥੇ ਅਤੇ ਉੱਥੇ ਜੋੜ। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਅਤੇ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈਹੇ, ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ, ਦੁੱਖ ਸੁੱਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।